ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਗੁਰਮੁਖ ਪ੍ਰਭ ਸੇਵਵੇ ਸਾਧ ਸਾਚਾ ਅਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵੇ ਗੁਣ ਸਾਚੇ ਅਰਦ ਉਰਦ ਉਰ ਧਾਰ ਗੁਰਮੁਖ ਪ੍ਰਭ ਸੇਵਵੇ ਸਾਧ ਸਾਚਾ ਅਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵੇ ਗੁਣ ਸਾਚੇ ਅਰਦ ਉਰਦ ਉਰ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਏ ਨਾ ਆਪੇ ਕਿਰਪਾ ਧਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਏ ਨਾ ਆਪੇ ਕਿਰਪਾ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦੇ ਹਾਂ। ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਇਸ ਪਾਵਨ ਦਰਬਾਰ ਵਿਚ ਜੁੜ ਬੈਠ ਕੇ ਅਤੇ ਪੀਟੀਸੀ ਚੈਨਲ ਰਾਹੀਂ ਆਪਣੇ ਆਪਣੇ ਘਰਾਂ ਵਿਚ ਦੂਰ ਦੁਰਾਡੇ ਬੈਠ ਕੇ ਸ਼ਰਵਣ ਕਰਦਾ ਹੈ। ਸਾਹਿਬ ਦੀ ਅਸੀਸ ਤੇ ਬਖਸ਼ਿਸ਼ ਪ੍ਰਾਪਤ ਕਰਦੇ ਆ ਇਸ ਪਾਵਨ ਹੁਕਮ ਦੀ ਅੰਮ੍ਰਿਤਮਈ ਅੰਮ੍ਰਿਤ ਬਾਣੀ ਦੀ ਵਿਚਾਰ ਸ਼ਰਵਣ ਕਰਨ ਦੇ ਲਈ ਆਪਣੀ ਸੁਰਤ ਨੂੰ ਟਿਕਾਏ ਬੈਠੇ ਹੋ। ਅੰਦਰ ਗੁਰੂ ਨਾਲ ਪਿਆਰ ਭਰਿਆ, ਦਾਤੇ ਦੀ ਰਹਿਮਤ ਬਣ ਆਵੇ ਅੰਦਰ ਦਾ ਟਿਕਾਓ, ਕਿਸੇ ਐਸੇ ਸ਼ਬਦ ਦੇ ਘਰ ਵਿਚ ਚਲਾ ਜਾਏ ਜਿੱਥੇ ਜ਼ਿੰਦਗੀ ਭਰ ਦਾ ਅੰਦਰ ਸਹਿਜ ਬਣ ਆਏ। ਐਸੀ ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਆਓ ਆਪਣਾ ਹਿਰਦਾ ਆਪਣੇ ਮਨ ਦੀ ਧਰਤੀ ਨੂੰ ਐਸੇ ਟਿਕਾਓ ਵਿਚ ਲਿਜਾਂਦੇ ਹਾਂ ਤੇ ਕੰਨਾਂ ਦੇ ਸਰੋਤ ਰਾਹੀਂ ਜੋ ਸੁਣਨਾ ਉਹ ਬੁੱਧੀ ਵਿਚ ਟਿਕੇ, ਮਤ ਵਿਚ ਟਿਕੇ ਤੇ ਮਤ ਗੁਰੂ ਜੀ ਬਣ ਜਾਏ, ਗੁਰਮਤੀ ਜੀਵਨ ਬਣ ਜਾਏ। ਅਤੇ ਜੋ ਮਤ ਵਿਚ ਟਿਕਿਆ ਹੋਵੇ ਉਹ ਫਿਰ ਮਨ ਦੇ ਖਿਆਲਾਂ ਵਿਚ ਆ ਜਾਏ ਤੇ ਦਿਨ ਰਾਤ ਦੇ ਉਹ ਖਿਆਲ ਗੱਲ ਬਣ ਜਾਣ। ਆਓ ਇਸ ਦੇ ਲਈ ਅਸੀਂ ਸ਼ਬਦ ਦੇ ਘਰ ਵਿਚ ਜਾਣ ਤੋਂ ਪਹਿਲਾਂ ਆਪਣੇ ਭਲੇ ਲਈ, ਸ਼ਬਦ ਵਿਚਾਰ ਤੋਂ ਪਹਿਲਾਂ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ
ਸਾਹਿਬ ਜੀ। ਸਲੋਕ ਮਹਲਾ ਤੀਜਾ।
ਪੰਜ ਸੌ 51 ਅੰਗ ਤੇ ਇਹ ਸ਼ਬਦ ਜੋ ਦੋ ਸਲੋਕ ਅਤੇ ਇੱਕ ਪੌੜੀ ਹੈ। ਬਿਹਾਗੜੇ ਕੀ ਵਾਰ ਚੋਂ ਇਹ ਪਾਵਨ ਹੁਕਮ ਆਇਆ, ਜਿਸ ਦੇ ਦੋ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਤੇ ਪੌੜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੈ। ਪਹਿਲੇ ਸਲੋਕ ਦੇ ਆਰੰਭ ਕਰਦਿਆਂ ਮੇਰੇ ਪਾਤਸ਼ਾਹ ਜੀ ਨੇ ਸਲੋਕ ਮਹੱਲਾ ਤੀਜਾ ਦਾ ਉਚਾਰਨ ਕੀਤਾ ਤੇ ਤੀਸਰੇ ਪਾਤਸ਼ਾਹ ਜੀ ਦਾ ਉਚਾਰਿਆ। ਸਲੋਕ ਹੈ ਜੀ,
ਗੁਰਮੁਖ ਪ੍ਰਭ ਸੇਵਹਿ ਸਾਧ ਸਾਚਾ, ਆਨ ਦਿਨ ਸਹਿਜ ਤਿਆਰ।
ਜਦੋਂ ਜੀਵਨ ਗੁਰਮੁਖ ਬਣ ਜਾਂਦਾ ਅੰਦਰ ਦੇ ਮਨ ਦਾ ਮੁੱਖ ਗੁਰੂ ਵੱਲ ਹੋ ਜਾਂਦਾ, ਉਹ ਗੁਰਮੁਖ ਬਣਿਆ, ਗੁਰੂ ਮੁਖ ਦੁਆਰਾ ਸੁਣਿਆ ਉਪਦੇਸ਼ ਉਹ ਫਿਰ ਪ੍ਰਭੂ ਨਾਲ ਜੋੜ ਦਿੰਦਾ। ਗੁਰਮੁਖ ਪ੍ਰਭ ਸੇਵੈ, ਆਪਣੇ ਪ੍ਰਭੂ ਨੂੰ ਸੇਵਨ ਕਰਦੇ ਨੇ, ਉਸਦਾ ਸਿਮਰਨ ਕਰਦੇ ਨੇ, ਉਸਦੇ ਗੁਣ ਗਾਉਂਦੇ ਨੇ, ਉਸਦੇ ਧਿਆਨ ਵਿੱਚ ਬੈਠਦੇ ਨੇ, ਉਸਦੀ ਲੀਲਾ ਦੇਖਦੇ ਨੇ। ਅਣਦਿਨ ਹਰ ਰੋਜ਼ ਉਹਨਾਂ ਨੂੰ ਪਤਾ ਚੱਲ ਗਿਆ ਉਸ ਪ੍ਰਭੂ ਦੇ ਘਰ ਵਿਚ ਸਾਰੀ ਬਰਕਤ ਹੈ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਦੁਨੀਆਂ ਦੇ ਤਮਾਮ ਖਜ਼ਾਨੇ ਵੀ ਪ੍ਰਭੂ ਦੇ ਸਿਮਰਨ ਚੋਂ, ਤੇ ਅੰਦਰ ਧਰਮ ਦੀ ਦੁਨੀਆਂ ਗਿਆਨ ਧਿਆਨ ਤੇ ਬੁੱਧੀ ਫੋਕਟ ਬੁੱਧੀ ਨਾ ਰਹਿ ਜਾਏ, ਤੱਤ ਨੂੰ ਪਹਿਚਾਨਣ ਵਾਲੀ ਬੁੱਧੀ ਬਣ ਜਾਏ, ਇਹ ਵੀ ਪ੍ਰਭੂ ਨਾਲ ਜੁੜਿਆ ਪ੍ਰਭੂ ਦੇ ਸਿਮਰਨ ਵਿਚ। ਇਸ ਕਰਕੇ ਗੁਰਮੁਖ ਪ੍ਰਭ ਸੇਵੈ, ਆਪਣੇ ਪ੍ਰਭੂ ਨੂੰ ਸੁਣਦੇ ਨੇ ਤੇ ਅਰਦਾਸ ਵੀ ਕਰਦੇ ਨੇ, ਇਕ ਤਿਲ ਪ੍ਰਭੂ ਨਾ ਵਿਸਰੈ, ਜਿਨ ਸਭ ਕੁਛ ਦੀਨਾ ਰਾਮ। ਇਹ ਮੇਰੇ ਪ੍ਰਭੂ ਜੀ ਸਭ ਕੁਛ ਹੀ ਦਿੱਤਾ ਜੇ ਨਾ, ਇਤਨਾ ਸੁੰਦਰ ਕੀਮਤੀ 84 ਲੱਖ ਜੂਨ ਦਾ ਸਿੱਕਦਾਰ ਬਣਾ ਕੇ ਮਨੁੱਖਾ ਤਨ ਦਿੱਤਾ ਜੀ, ਅਗਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਪਾਤਸ਼ਾਹ ਐਸੀ ਰਹਿਮਤ ਕਰਨ ਵਾਲੇ ਹੋ, ਉਸ ਪ੍ਰਭੂ ਨੂੰ ਸੇਵਦੇ ਨੇ, ਸਿਮਰਨ ਕਰਦੇ ਨੇ, ਉਸ ਦੀ ਸੇਵਾ ਵਿਚ ਜੋੜਦੇ ਨੇ ਅਤੇ ਜਾਣਦੇ ਨੇ ਉਹ ਸੱਚਾ ਪ੍ਰਭੂ ਹੈ। ਇਹ ਗੱਲ ਜ਼ਰੂਰ ਧਿਆਨ ਚ ਰੱਖਿਓ, ਉਸ ਸੱਤ ਸਾਚੇ ਨੂੰ ਜੋ ਵਿਨਸ ਵਾਲਾ ਨਹੀਂ, ਨਾਸ਼ ਹੋਣ ਵਾਲਾ ਨਹੀਂ, ਚਲੇ ਜਾਣ ਵਾਲਾ ਨਹੀਂ, ਹੱਥੋਂ ਛੁੜਕ ਜਾਣ ਵਾਲਾ ਨਹੀਂ, ਉਸ ਨਾਲ ਜੁੜ ਗਏ ਨੇ। ਇਹ ਸੱਚ ਹੈ, ਉਹ ਪ੍ਰਭੂ ਜੋ ਸੱਤ ਸਾਚਾ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਵੀ ਹਕੀਕਤ ਹੈ ਵੀ ਆਪ ਸਾਚ ਧਾਰੀ ਸਭ ਸਾਚ ਪੋਤ ਪੋਤ ਆਪਣ ਸੰਗ ਰਾਜ, ਉਸ ਸਾਚੇ ਪ੍ਰਭੂ ਨੂੰ ਸਦਾ ਸੇਵਦੇ ਨੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਹਿਜ ਵਿਚ ਟਿਕੇ ਹੋਏ ਨੇ। ਇਹ ਗੱਲ ਜ਼ਰੂਰ ਧਿਆਨ ਚ ਰੱਖਿਓ, ਜਿਤਨੀ ਦੇਰ ਅੰਦਰ ਦਾ ਸਹਿਜ ਨਹੀਂ ਬਣਦਾ, ਮਨ ਭਟਕਦਾ ਰਹਿੰਦਾ, ਰਸਨਾ ਕੁਝ ਹੋਰ ਬੋਲਦੀ ਏ, ਦਿਲ ਕੁਝ ਹੋਰ ਬੋਲਦਾ। ਹਕੀਕਤ ਹੈ ਅੰਦਰ ਦਾ ਆਪਾ ਜਿਸ ਦਿਨ ਸਹਿਜ ਵਿਚ ਤੱਕ ਚਲਾ ਗਿਆ ਟਿਕ ਗਿਆ ਅਤੇ ਨਾਲ ਹੀ ਨਾਲ ਮੈਂ ਬੇਨਤੀ ਕਰਾਂਗਾ ਵਾਹਿਗੁਰੂ ਨਾਲ ਪਿਆਰ ਪੈ ਗਿਆ। ਇਹ ਸੱਚ ਏ ਵੀ ਜਦੋਂ ਉਸ ਨਾਲ ਟਿਕਿਆ ਹੋਇਆ ਪਿਆਰ ਵਿਚ ਭਰਿਆ ਹੋਇਆ ਹਿਰਦਾ ਹੋ ਜਾਂਦਾ ਉਸ ਦੇ ਅੰਦਰ ਆਪਣਾ ਪਿਆਰਾ ਪ੍ਰੀਤਮ ਵਸ ਜਾਂਦਾ। ਇਸ ਵਿਚ ਸ਼ੱਕ ਨਹੀਂ ਹੈ ਵੀ ਜਿਸ ਨਾਲ ਪਿਆਰ ਪੈ ਜਾਵੇ ਉਸ ਨੂੰ ਭੁੱਲੀਦਾ ਨਹੀਂ ਹੈ। ਇਹ ਗੱਲ ਵੱਖਰੀ ਏ ਦੁਨੀਆਂ ਕੂੜ ਨਾਲ ਪਿਆਰ ਪੈ ਬੈਠੀ ਜੋ ਬਿਨ ਸਜਾਣ ਵਾਲਾ ਸੀ ਉਸ ਨਾਲ ਪਿਆਰ ਪਾ ਬੈਠੀ। ਮੈਂ ਇੰਝ ਕਹਿ ਲਵਾਂ ਅਸਲ ਵਿਚ ਉਹ ਪਿਆਰ ਦੀ ਪਰਿਭਾਸ਼ਾ ਨਹੀਂ ਉਹ ਮੋਹ ਰਹਿ ਜਾਂਦਾ ਹੈ। ਪਿਆਰ ਵਿਚ ਤੇ ਮੋਹ ਵਿਚ ਅੰਤਰ ਹੈ ਜੋ ਸੱਚੇ ਨਾਲ ਹੋਵੇ ਅਤੇ ਜੋ ਸਦਾ ਰਹੇ ਜੋ ਦੁੱਖ ਵੇਲੇ ਵੀ ਰਹੇ ਸੁੱਖ ਵੇਲੇ ਵੀ ਰਹੇ ਉਸ ਤੋਂ ਕੁਝ ਮਿਲ ਜਾਏ ਤਦ ਵੀ ਰਹੇ ਉਹ ਖੋ ਲਵੇ ਤੇ ਤਦ ਵੀ ਰਹੇ ਉਹ ਪਿਆਰ ਕਹਿਲਾਂਦਾ। ਜਿਸ ਉਸ ਸਵਾਰਥ ਛਿਪਿਆ ਹੋਵੇ ਮਤਲਬ ਪ੍ਰਸ਼ਟ ਹੋਵੇ ਉਹ ਪਿਆਰ ਨਹੀਂ ਹੁੰਦਾ ਉਹ ਝੂਠਾ ਪਿਆਰ ਕਹਿ ਲਵਾਂ ਜਾਂ ਉਸ ਨੂੰ ਮੋਹ ਕਹਿ ਲਵਾਂ ਹੁੰਦਾ। ਪਰ ਮੇਰੇ ਸਾਹਿਬ ਜੀ ਫਰਮਾਨ ਕਰਦੇ ਨੇ ਗੁਰਮੁਖਾਂ ਦਾ ਅੰਦਰੋਂ ਪਿਆਰ ਸੱਚੇ ਨਾਲ ਪੈ ਗਿਆ ਤੇ ਉਹ ਸੱਚੇ ਦੇ ਪਿਆਰ ਵਿਚ ਆਪਣੇ ਪ੍ਰੀਤਮ ਨੂੰ ਸੁਰਤ ਵਿਚ ਵਸਾ ਲਿਆ। ਉਹ ਪ੍ਰੀਤਮ ਕਦੀ ਅੰਦਰੋਂ ਵਿਸਰਦਾ ਨਹੀਂ ਤੇ ਐਸੀ ਅਵਸਥਾ ਵਿਚ ਗੁਰਮੁਖ ਪ੍ਰਭ ਸੇਵੈ ਸਦ ਸਾਚਾ ਅਨਦਿਨ ਸਹਿਜ ਪਿਆਰ।
ਸਦਾ ਆਨੰਦ ਗਾਵਹੀ ਗੁਣ ਸਾਚੇ ਅਰਦ ਉਰਦ ਉਰ ਧਾਰ।
ਉਹ ਸਦਾ ਆਨੰਦ ਵਿਚ ਨੇ ਕਿਉਂ ਗੁਣ ਗਾਵੇ ਸਾਚੇ ਉਹ ਸੱਚੇ ਦੇ ਗੁਣ ਗਾਉਂਦੇ ਨੇ। ਉਹ ਸੱਚਾ ਕਿੱਥੇ ਰਹਿੰਦਾ ਹੈ ਅਰਦ ਉਰਦ ਉਰ ਧਾਰ ਉਰ ਕਹੀਏ ਹਿਰਦਾ ਧਾਰ ਕਹੀਏ ਟਿਕਾ ਲਿਆ ਅਰਧ ਕਹੀਏ ਨੀਚੇ ਥੱਲੇ ਤੇ ਉਰਦ ਆਖੀਏ ਉੱਪਰ ਅੱਖਰੀ ਅਰਥ ਉੱਪਰ ਥੱਲੇ। ਮੈਂ ਬੇਨਤੀ ਕਰਾਂਗਾ ਧਿਆਨ ਰੱਖਿਓ ਅੱਜ ਦੀ ਪਰਿਭਾਸ਼ਾ ਵਿਚ ਉੱਪਰ ਆਕਾਸ਼ ਤੇ ਥੱਲੇ ਪਤਾਲ ਪਰ ਆਕਾਸ਼ ਵਿਚ ਵੀ ਆਪ ਤੇ ਪਤਾਲ ਵਿਚ ਵੀ ਆਪ। ਉਰਦ ਉੱਚਾ ਹੋਵੇ ਰਾਜਾ ਹੋਵੇ ਉਸ ਵਿਚ ਵੀ ਆਪ। ਅਰਧ ਕੋਈ ਨੀਵਾਂ ਹੋਵੇ ਨੀਵੀ ਜਾਤ ਵਾਲਾ ਹੋਵੇ ਕੋਈ ਗਰੀਬ ਹੋਵੇ ਉਸ ਵਿਚ ਵੀ ਆਪ। ਆਪਣੀ ਅੰਦਰ ਦੀ ਅਵਸਥਾ ਵਿਚ ਹਰ ਵੇਲੇ ਚਾਰ ਚੁਫੇਰੇ ਵਸਦੇ ਪ੍ਰਭੂ ਨੂੰ ਅੰਦਰ ਹਿਰਦੇ ਵਿਚ ਟਿਕਾ ਲਿਆ। ਸੁਰਤ ਉਚਾਈਆਂ ਨੂੰ ਛੋਵੇ ਪਹਾੜਾਂ ਵੱਲ ਜਾਵੇ ਤਦ ਵੀ ਰੱਬ ਨਜ਼ਰ ਆਵੇ। ਸੁਰਤ ਗਹਿਰੀਆਂ ਖੱਡਾਂ ਵੱਲ ਜਾਵੇ ਤੇ ਤਦ ਵੀ ਰੱਬ ਨਜ਼ਰ ਆਵੇ ਤੇ ਫਿਰ ਹਰ ਥਾਂ ਤੇ ਗੁਣ ਗਾਉਂਦੇ ਵਾਹਿਗੁਰੂ 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 ਵਾਹਿਗੁਰੂ। ਉੱਪਰ ਵੇਖਿਆ ਹਿਰਦਾ ਬੋਲਿਆ ਵਾਹਿਗੁਰੂ। ਨੀਵਾਂ ਦੇਖਿਆ ਹਿਰਦਾ ਬੋਲਿਆ ਵਾਹਿਗੁਰੂ ਤੇ ਫਿਰ ਸਦਾ ਆਨੰਦ। ਮੈਂ ਬੇਨਤੀ ਕਰਾਂਗਾ ਜਦੋਂ ਸੱਚੇ ਦੇ ਗੁਣ ਗਾਏ ਜਾਣ ਅਰਧ ਉਰਧ ਉਸ ਨੂੰ ਟਿਕਾ ਲਿਆ ਜਾਏ ਉਹ ਤੇ ਹੈ ਹੀ ਆਨੰਦ ਦਾ ਮੁਜਸਮਾ ਨਾ। ਉਹ ਤੇ ਸਦਾ ਸੱਚ ਦਾ ਆਨੰਦ ਸਰਬਨ ਪਰਨਾਸੀ ਅਨੂਪੇ ਅਰੂਪੇ। ਦੇਖੋ ਅਨੂਪ ਹੈ ਤੇ ਅਰੂਪ ਹੈ ਉਸ ਦਾ ਰੂਪ ਨਹੀਂ ਪਰ ਜਿਹੜੇ ਰੂਪ ਨਜ਼ਰ ਆ ਰਹੇ ਨੇ ਸਮਸਤਲ ਨਿਵਾਸੀ ਐਸੇ ਉਸ ਪ੍ਰਭੂ ਨੂੰ ਹਰ ਵੇਲੇ ਗਾਉਣ ਵਾਲੇ ਸਦਾ ਆਨੰਦ ਵਿਚ ਰਹਿੰਦੇ ਨੇ। ਇਹ ਆਨੰਦ ਸਦੀਵੀ ਆਨੰਦ ਹੈ ਜੋ ਸੁੱਖ ਕੋ ਚਾਹੇ ਸਦਾ। ਦੁਨੀਆਂ ਦੇ ਸੁੱਖ ਅਲਪ ਸੁੱਖ ਹੋਛੋ ਕਾਜ ਅਲਪ ਸੁੱਖ ਬੰਧਨ। ਇਹ ਦੁਨੀਆਂ ਦੇ ਘਟੀਆ ਕੰਮਾਂ ਵਿਚ ਅਲਪ ਸੁੱਖ ਹੈ। ਭੋਜਨ ਖਾਧਾ ਥੋੜੀ ਦੇਰ ਦਾ ਸੁੱਖ, ਵਧੀਆ ਨਵੇਂ ਕੱਪੜੇ ਪਾਏ ਥੋੜੀ ਦੇਰ ਦਾ ਸੁੱਖ, ਨਵਾਂ ਘਰ ਮਿਲਿਆ ਥੋੜੀ ਦੇਰ ਦਾ ਸੁੱਖ, ਨਵੀਂ ਗੱਡੀ ਖਰੀਦੀ ਥੋੜੀ ਦੇਰ ਦਾ ਸੁੱਖ, ਨਵੇਂ ਰਿਸ਼ਤੇ ਗੰਢੇ ਗਏ ਥੋੜੀ ਦੇਰ ਦਾ ਸੁੱਖ, ਸੰਸਾਰ ਦੇ ਰੂਪ ਨੂੰ ਵੇਖਿਆ ਥੋੜੀ ਦੇਰ ਦਾ ਸੁੱਖ, ਕੋਈ ਦੁਨੀਆਂ ਦਾ ਸੰਗੀਤ ਸੁਣਿਆ ਥੋੜੀ ਦੇਰ ਦਾ ਸੁੱਖ ਅਤੇ ਸੁੱਖ ਤੋਂ ਬਾਅਦ ਸੁੱਖ ਮੰਗਤ ਦੁੱਖ ਆਗੇ ਆਵੇ। ਸੋ ਸੁੱਖ ਹਮ ਹੋ ਨਾ ਮੰਗਿਆ ਭਾਵੇ ਪਰ ਵਾਹਿਗੁਰੂ ਸਿਮਰਨ ਨਾਲ ਸਦਾ ਸੁਖ ਹੈ, ਸਦਾ ਆਨੰਦ ਹੈ। ਮੈਂ ਇੱਕ ਬੇਨਤੀ ਕਰਾਂਗਾ, ਸੁਖ ਦਾ ਵਿਰੋਧੀ ਦੁੱਖ ਹੈ, ਪਰ ਆਨੰਦ ਦਾ ਵਿਰੋਧੀ ਸ਼ਬਦ ਕੋਈ ਵੀ ਨਹੀਂ ਹੈ। ਜਿੱਥੇ ਆਨੰਦ ਬਣ ਗਿਆ, ਆਨੰਦ ਆਨੰਦ ਸਭ ਕੋ ਕਹੇ, ਭਾਵੇਂ ਵਧੀਆ ਪਦਾਰਥਾਂ ਦੇ ਸੰਬੰਧ ਵਿੱਚ ਨਾ ਆਖਿਓ ਵੀ ਬੜਾ ਆਨੰਦ ਆ ਗਿਆ, ਉਹ ਆਨੰਦ ਨਹੀਂ ਹੈ। ਇੰਜ ਆਨੰਦ ਆਨੰਦ ਕਹਿਣ ਵਾਲੇ ਸਾਰੇ ਲੋਕ ਨੇ, ਪਰ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ। ਉਹ ਜਿਹੜਾ ਸਦਾ ਆਨੰਦ ਸੀ ਉਹ ਗੁਰੂ ਕੋਲੋਂ ਪਤਾ ਚੱਲਿਆ, ਸਿਮਰਨ ਕਰਨ ਵਾਲਾ ਚਰਖੜੀਆਂ ਤੇ ਚੜਿਆ ਵੀ ਆਨੰਦ ਵਿੱਚ ਹੈ। ਬੰਦ ਬੰਦ ਕੱਟਿਆ ਜਾ ਰਿਹਾ ਆਨੰਦ ਵਿੱਚ ਹੈ, ਉਸ ਦਾ ਆਨੰਦ ਬਾਹਰੋਂ ਨਹੀਂ ਆਇਆ, ਉਹ ਅੰਤਰ ਬੈਠੇ ਤੇ ਘੱਟ ਘੱਟ ਵਿੱਚ ਵਸਦੇ ਪਰਮਾਤਮਾ ਦੇ ਨਾਲ ਜੁੜੇ ਹੋਏ ਨੂੰ ਉਹ ਆਨੰਦ ਆ ਰਿਹਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਉਹ ਸਦਾ ਆਨੰਦ ਗਾਵੇ, ਗੁਣ ਸਾਚੇ ਅਰਧ ਉਰਦ ਉਰਧਾਰ ਅੰਦਰ ਟਿਕਾਇਆ ਹੋਇਆ ਹਿਰਦੇ ਵਿੱਚ ਟਿਕ ਜਾਏ। ਮੈਂ ਬੇਨਤੀ ਕਰਾਂ, ਕਵੀ ਆਨੰਦ ਤੋਂ ਕੁਝ ਨਹੀਂ ਹੋ ਸਕਦਾ ਹੈ ਜੀ।
ਅੰਤਰ ਪ੍ਰੀਤਮ ਵਸਿਆ ਤੁਰ ਕਰਨ ਲਿਖਿਆ ਕਰਤਾਰ।
ਅੰਤਰ ਪ੍ਰੀਤਮ ਵਸ ਗਿਆ, ਉਸ ਨਾਲ ਪਿਆਰ ਪੈ ਗਿਆ, ਉਹ ਅੰਤਰ ਵਸਿਆ ਪ੍ਰੀਤਮ ਚੂਕੇ ਕਰਤੇ ਦੀ ਰਹਿਮਤ ਨਾਲ। ਤੁਰ ਦਰਗਾਹ ਤੋਂ ਪਰਮੇਸ਼ਵਰ ਜੀ ਵੱਲੋਂ ਬਖਸ਼ਿਸ਼ ਹੋ ਗਈ ਤੇ ਉਸ ਦੀ ਜ਼ਿੰਦਗੀ ਦੇ ਲੇਖ ਵਾਹਿਗੁਰੂ ਦੀ ਰਹਿਮਤ ਨਾਲ ਸਿਮਰਨ ਵਾਲੇ ਬਣ ਗਏ। ਮੈਂ ਇੱਕ ਬੇਨਤੀ ਕਰਨ ਲੱਗਾ, ਧਿਆਨ ਦਿਓ, ਆਪਣਾ ਯਤਨ ਬੜਾ ਕਰੀਦਾ, ਕਰਨਾ ਵੀ ਚਾਹੀਦਾ, ਉੱਦਮ ਕਰੀਦਾ, ਪ੍ਰਸ਼ਾਰਥ ਕਰੀਦਾ, ਸੰਗਤ ਵਿੱਚ ਆਈਦਾ, ਅੰਮ੍ਰਿਤ ਵੇਲੇ ਜਾਗੀਦਾ, ਪਰ ਸੁਰਤ ਵਿੱਚ ਇਹ ਨਹੀਂ ਵਸਾਈਦਾ ਵੀ ਮੇਰੇ ਉੱਦਮ ਨਾਲ ਗੱਲ ਬਣੇਗੀ। ਨਹੀਂ, ਮਾਲਕ ਉੱਦਮ ਵੀ ਆਪ ਕਰਾਉਂਦੇ ਹੋ, ਸਰੀਰਕ ਸ਼ਕਤੀ ਵੀ ਆਪ ਪ੍ਰਦਾਨ ਕਰਦੇ ਹੋ ਤੇ ਜਿਸ ਦਿਨ ਰਹਿਮਤ ਕਰ ਦਿੰਦੇ ਹੋ ਉਸ ਦਿਨ ਸੁਰਤ ਵਿੱਚ ਪ੍ਰੀਤਮ ਵਸਾ ਦਿੰਦੇ ਹੋ। ਜਦੋਂ ਫਿਰ ਤੁਰੋ ਵਾਹਿਗੁਰੂ ਜੀ ਦੇ ਦਰੋਂ ਘਰੋਂ, ਉਹ ਬਖਸ਼ਿਸ਼ ਲਿਖੀ ਗਈ, ਧੁਰ ਕਰਮ ਲਿਖਿਆ ਕਰਤਾਰ, ਉਸ ਦਿਨ ਅੰਦਰ ਪ੍ਰੀਤਮ ਵਸ ਗਿਆ। ਫਿਰ ਪ੍ਰੀਤਮ ਤੋਂ ਬਿਨਾਂ ਕਦੀ ਵੀ ਵਿਛੜਦਾ ਨਹੀਂ ਉਹ ਪ੍ਰੀਤਮ, ਉਹ ਪਿਆਰਾ। ਮੈਂ ਬੇਨਤੀ ਕਰਾਂ, ਉਸ ਨਾਲ ਰਸਨਾ ਦੇ ਬੋਲ ਵਾਹਿਗੁਰੂ ਵਾਹਿਗੁਰੂ ਪਿਆਰਾ ਹੈ, ਉਸ ਨੂੰ ਨਜ਼ਰ ਵਿੱਚ ਬਿਠਾ ਲਿਆ, ਉਹ ਮੇਰਾ ਵਸਿਆ ਪਿਆਰਾ ਪ੍ਰੀਤਮ ਘੱਟ ਘੱਟ ਵਿੱਚ ਹੈ, ਉਸ ਨੂੰ ਕੰਨਾਂ ਵਿੱਚ ਵਸਾ ਲਿਆ, ਜਿੱਥੋਂ ਕੋਈ ਆਵਾਜ਼ ਆ ਰਹੀ ਮੇਰੇ ਪ੍ਰੀਤਮ ਦੀ ਆਵਾਜ਼ ਆ ਰਹੀ ਹੈ। ਮੈਂ ਅਰਜ ਕਰਦੀ ਹਾਂ, ਇੱਕ ਪਵਰਾ ਉੱਡ ਕੇ ਫੁੱਲ ਤੱਕ ਜਾਂਦਾ, ਉਹ ਫੁੱਲ ਦੀ ਖੁਸ਼ਬੂ ਲੈਂਦਾ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮੈਂ ਵੇਖਿਆ ਵੀ ਉਹ ਭਵਰੇ ਵਿੱਚ ਵੀ ਆਪ ਵਸਿਆ ਤੇ ਫੁੱਲ ਵਿੱਚ ਵੀ ਆਪ ਵਸਿਆ। ਸਤਿਗੁਰੂ ਬਾਣੀ ਵਿੱਚ ਵੀ ਲਿਖਦੇ ਨੇ ਆਪੇ ਭਵਰਾ ਬਾਸ ਨੇ, ਭਵਰ ਵੀ ਆਪ ਤੇ ਖੁਸ਼ਬੂ ਵੀ ਆਪ, ਬਸ ਪ੍ਰੀਤਮ ਅੰਦਰ ਵਸ ਗਿਆ। ਫਿਰ ਉਸ ਅਵਸਥਾ ਵਿੱਚ ਆਪਣੇ ਪਿਆਰੇ ਪ੍ਰੀਤਮ ਤੋਂ ਉਹ ਕਦੀ ਵਿਛੜਦਾ ਨਹੀਂ ਹੈ ਜੀ।
ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਸਰਾ ਜਾਮਾ ਜੋਤ ਗੁਰੂ ਨਾਨਕ ਦੀ ਫਰਮਾਨ ਕਰਦੇ ਨੇ, ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ, ਰਹਿਮਤ ਕਰ ਦੇਣ ਤੇ ਆਪਣੇ ਨਾਲ ਆਪ ਮਿਲਾ ਲੈਂਦੇ ਨੇ, ਉਸ ਦੀ ਕਿਰਪਾ ਹੋ ਜਾਏ, ਜਿਸ ਤੇ ਕਿਰਪਾ ਕਰ ਦੇਣ ਆਪੇ ਕਿਰਪਾ ਧਾਰ। ਮੈਂ ਬੇਨਤੀ ਕਰਾਂਗਾ, ਕਿਰਪਾ ਮੰਗਣ ਵਾਲੀ ਤੇ ਤਮਾਮ ਲੁਕਾਈ ਹੈ, ਪਰ ਜਿਸ ਦਾ ਹਿਰਦਾ ਉਸ ਦੀ ਕਿਰਪਾ ਦੇ ਕਾਬਲ ਬਣ ਜਾਂਦਾ, ਜਿਸ ਦਾ ਭਾਂਡਾ ਬਣ ਜਾਂਦਾ, ਉੱਥੇ ਵਾਹਿਗੁਰੂ ਜੀ ਦੀ ਕਿਰਪਾ ਧਾਰ ਦੇ ਅਰਥ ਨੇ ਟਿਕਾ ਦਿੰਦਾ, ਪੱਕੇ ਤੌਰ ਤੇ ਉਸ ਦੀ ਕਿਰਪਾ ਹੋ ਜਾਂਦੀ ਹੈ। ਪਰ ਰਹਿਮਤ ਕਰਕੇ ਜਦੋਂ ਕਿਰਪਾ ਕਰ ਦੇਣ, ਮੈਂ ਬੇਨਤੀ ਕਰਾਂ, ਉਸ ਸਮੇਂ ਆਪਣੇ ਨਾਲ ਵਾਹਿਗੁਰੂ ਜੀ ਉਸ ਹਿਰਦੇ ਨੂੰ, ਉਸ ਜੀਵ ਨੂੰ, ਉਸ ਗੁਰਸਿੱਖ ਨੂੰ, ਉਸ ਸਿਮਰਨ ਅਭਿਆਸੀ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਔਰ ਫਿਰ ਮਿਲਿਆ ਕਦੇ ਨਾ ਵਿਛੜਿਆ, ਜੇ ਮਿਲਿਆ ਹੋਈ ਇੱਕ ਵਾਰੀ ਮਿਲ ਲਈਏ ਫਿਰ ਵਿਛੜਿਆ ਨਹੀਂ ਜਾਂਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਖਟਾਨਾ ਦੇ ਅਰਥ ਵੀ ਮਿਲਣ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨਾ, ਫਿਰ ਅੰਦਰਲਾ ਆਪਾ ਉਸ ਵਾਹਿਗੁਰੂ ਜੀ ਨਾਲ ਹਰ ਵੇਲੇ ਮਿਲਿਆ ਰਹਿੰਦਾ, ਸੁਰਤ ਮਿਲੀ ਰਹਿੰਦੀ, ਧਿਆਨ ਹਰ ਵੇਲੇ ਮਿਲਿਆ ਰਹਿੰਦਾ, ਉਸ ਦੀ ਨਜ਼ਰ ਵਾਹਿਗੁਰੂ ਜੀ ਨਾਲ ਮਿਲੀ ਰਹਿੰਦੀ, ਅੰਦਰ ਦੀ ਸਰੋਤ ਮਿਲ ਜਾਏ। ਇਹ ਗੱਲ ਧਿਆਨ ਚ ਰੱਖ ਲਿਓ, ਬਾਹਰ ਨਿਕਲਦੇ ਨੌ ਗੋਲਕਾਂ ਦੇ ਦਰਵਾਜ਼ਿਆਂ ਰਾਹੀਂ ਉਹ ਵਾਹਿਗੁਰੂ ਨਾਲ ਹੀ ਸੰਬੰਧ ਬਣਾਈ ਰੱਖਦਾ, ਉਹ ਦਾਤੇ ਦੀ ਰਹਿਮਤ ਹੋ ਜਾਂਦੀ ਹੈ ਜੀ।
ਮਹਲਾ ਤੀਜਾ,
ਤੀਸਰੇ ਪਾਤਸ਼ਾਹ ਜੀ ਦੇ ਦੂਸਰੇ ਸਲੋਕ ਦਾ ਆਰੰਭ ਹੋ ਰਿਹਾ ਹੈ ਜੀ।
ਕਹਿਆ ਕਥੇ ਨਾ ਪਾਈਐ ਅਨ ਦਿਨ ਰਹੇ ਸਦਾ ਗੁਣ ਗਾਏ।
ਕਹਿਆ ਕਥਿਆ ਨਾ ਪਾਈਐ, ਅੱਖ ਨਾਲ ਨਹੀਂ ਪਾਇਆ ਜਾਂਦਾ। ਮੈਂ ਬੇਨਤੀ ਕਰਾਂਗਾ ਧਿਆਨ ਦਿਓ, ਨੇੜੇ ਨੇੜੇ ਸਭ ਕੋ ਕਹੇ, ਸਾਰੇ ਲੋਕ ਕਹਿੰਦੇ ਨੇ ਰੱਬ ਨੇੜੇ, ਰੱਬ ਕੋਲ ਹੈ, ਪਰ ਸੱਚ ਕਰਕੇ ਜਾਣਿਓ ਨੇੜੇ ਨੇੜੇ ਕਹਿਣ ਵਾਲੇ ਹੋ, ਪਰ ਅੰਦਰਲੇ ਆਪੇ ਨੂੰ ਪੁੱਛ ਕੇ ਦੇਖਿਓ ਵੀ ਅਕੇਲੇ ਰਸਨਾ ਬੋਲ ਦਈਏ ਕਿ ਤੁਸੀਂ ਸੱਚਮੁੱਚ ਉਸ ਨੂੰ ਨੇੜੇ ਹੁੰਦਿਆਂ ਵੇਖਿਆ, ਤੁਹਾਡੀ ਨਜ਼ਰ ਵਿਚ ਆ ਗਏ। ਰਸਨਾ ਨਾਲ ਕਹਿਣ ਵਾਲੇ ਬਹੁਤ ਨੇ, ਗਾਏ ਸੁਣੇ ਅੰਖੇ ਨੀਚੇ ਪਾਈਆ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋਲੋ ਰਿਦੇ ਨਾ ਕਮਾਈਐ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਕਹਿਆ ਕਥਿਆ ਨਾ ਪਾਈਐ, ਕਿਵੇਂ ਪਾਇਆ ਜਾਂਦਾ? ਅਨ ਦਿਨ ਰਹੇ ਸਦਾ ਗੁਣ ਗਾਏ, ਦਿਨ ਰਾਤ ਗੁਣ ਗਾ ਰਿਹਾ ਹੋਵੇ, ਅੰਦਰ ਦੀ ਸੁਰਤ ਹਰ ਰੂਪ ਵਿਚ ਵੇਖ ਰਹੀ ਹੋਵੇ, ਅੰਦਰ ਦਾ ਧਿਆਨ ਉਸ ਨੂੰ ਆਪਣੇ ਆਪੇ ਵਿਚ ਵੇਖ ਰਿਹਾ ਹੋਵੇ, ਇਹ ਵੀ ਜਾਪੇ ਰੋਮ ਰੋਮ ਨੇ ਰਵਿਆ ਰਾਮ, ਇਹ ਵੀ ਜਾਪੇ ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੈ ਬਸੈ ਦਿਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਣ। ਪਛਾਣ ਕਰ ਉਸ ਦੀ, ਅਨੁਭਵ ਚ ਲਿਆ ਉਸ ਨੂੰ, ਜਦੋਂ ਅੰਦਰੋਂ ਦਿਨ ਰਾਤ ਗੁਣ ਗਾਏ, ਗੱਲ ਕੁਝ ਹੋਰ, ਜਦੋਂ ਅਕੇਲਾ ਰਸਨਾ ਨਾਲ ਆਖੇ ਤੇ ਫਿਰ ਕਹਿ ਸਕਦੇ ਹਾਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਇੰਜ ਗੱਲ ਨਹੀਂ ਬਣਦੀ, ਬਲਕਿ ਸਹਿਬ ਕਹਿੰਦੇ ਨੇ ਆਖਣ ਵਾਲੀ ਲੁਕਾਈ ਬਹੁਤ ਹੈ, ਪਰ ਇਸ ਤਰ੍ਹਾਂ ਉਸ ਨੂੰ ਪਾਇਆ ਨਹੀਂ ਜਾਂਦਾ ਹੈ ਜੀ।
ਹਿਲ ਕਰ ਮੈਂ ਕਿਨੈ ਨਾ ਪਾਇਓ ਭੌਕ ਮੂਏ ਬਿਲ ਲਾਏ।
ਜਿਸ ਦਿਨ ਮਾਲਕ ਦੀ ਰਹਿਮਤ ਹੋਵੇਗੀ ਉਸ ਦਿਨ ਪਾਇਆ ਜਾਏਗਾ, ਜਿੰਨਾ ਚਿਰ ਉਸ ਦੀ ਬਖਸ਼ਿਸ਼ ਨਹੀਂ। ਇੱਥੇ ਕਰਮਾਂ ਦੇ ਅਰਥ ਨੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਹੋ ਜਾਣਾ, ਜਿੰਨਾ ਚਿਰ ਉਸ ਦੀ ਕਿਰਪਾ ਨਹੀਂ ਉਤਨੀ ਦੇਰ ਨਹੀਂ ਪਾਇਆ ਜਾਂਦਾ। ਸਾਰੇ ਭੌਂਕ ਰਹੇ ਨੇ, ਬਿਲਲਾ ਰਹੇ ਨੇ, ਜਗ ਕੁਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ, ਰਸਨਾ ਤੇ ਕੁਝ ਹੋਰ, ਜਿਨ ਮਨ ਹੋਰ ਮੁਖ ਹੋਰ ਸੇ ਕੰਢ ਕਚਿਆ। ਜਿਸ ਦਿਨ ਮਾਲਕ ਦੀ ਰਹਿਮਤ ਹੋਵੇਗੀ ਪਾਇਆ ਜਾਏਗਾ, ਜਿੰਨੀ ਦੇਰ ਉਸ ਦੀ ਕਿਰਪਾ ਦ੍ਰਿਸ਼ਟੀ ਨਹੀਂ ਉਤਨੀ ਦੇਰ ਪਾਇਆ ਨਹੀਂ ਜਾਂਦਾ। ਮੈਂ ਇੱਕ ਬੇਨਤੀ ਕਰਨ ਲੱਗਾ, ਥੋੜੀ ਗੱਲ ਧਿਆਨ ਚ ਰੱਖਿਓ, ਇੱਕ ਕਿਰਪਾ ਹੈ ਉਸ ਕਰਤੇ ਦੀ ਤਾ ਪ੍ਰਸਾਦ, ਦੂਸਰੀ ਕਿਰਪਾ ਹੈ ਗੁਰ ਪ੍ਰਸਾਦ ਗੁਰੂ ਕਿਰਪਾ, ਤੇ ਤੀਸਰੀ ਕਿਰਪਾ ਹੈ ਆਪਣੇ ਤੇ ਆਪ ਕਰਨਾ, ਆਪਣੇ ਵੱਲ ਧਿਆਨ ਦੇਣਾ। ਮੇਰੇ ਕਦਮ ਗਲਤ ਤੇ ਨਹੀਂ ਉੱਠ ਗਏ, ਮੈਂ ਉਗਣਾ ਵੱਲ ਤੇ ਨਹੀਂ ਜਾ ਰਿਹਾ। ਮੇਰੇ ਪਾਤਸ਼ਾਹ ਕੀ ਸਮਝਾਉਂਦੇ ਨੇ रेमन लोभी सुनमन मेरे सतगुर सेव दिन रात सवेरे अपने मन नूं आप समझाना आप उद्दम करके अमृत वेले जागन दे लई पुरुषार्थ करना उद्दम करो प्रभु ठाकर अपने ते आप कृपा कीती आप संगत विच आए अपनी ते कृपा ता होई जे साडे नाल गुरु दी कृपा सी जे साडे ते परमेश्वर दी कृपा सी इस करके मेरे साहब कहंदे ने जदों उद्दम यतन करिए गुरचरणा विच आइए शब्द दे राह ते चलिए उत्थे फिर गुरु कृपा कर दे ते गुरु कृपा दे नाल परमेश्वर दी कृपा हो जांदी तां रसना दे बोल ते हिरदे दे बोल सिमरन वाले बन जांदे ते रब दा मिलन हो जांदा जे उसकी कृपा ना होवे ते साहब कहंदे ने सिर्फ रसना दे बोल भौंकल वाले रह जांदे ते बिलाए कहिए ਉਹ ਤੜਫਦੇ ਰਹਿੰਦੇ ਦੇ ਅੰਦਰ ਸ਼ਾਂਤੀ ਤੇ ਆਨੰਦ ਨਹੀਂ ਬਣਦਾ ਹੈ ਜੀ
ਗੁਰ ਕੈ ਸਬਦ ਮਨ ਤਾਨੂੰ ਭਿਜੈ ਆਪ ਵਸੈ ਮਨ ਆਏ
ਗੁਰ ਕੈ ਸ਼ਬਦ ਮਨ ਤਨ ਭਿਜੈ ਅੰਦਰਲਾ ਮਨ ਭਿਜ ਗਿਆ ਤਨ ਭਿਜ ਗਿਆ ਆਪ ਵਸੈ ਮਨ ਆਏ ਮਨ ਵਿਚ ਆਪ ਵਸ ਗਿਆ ਹੁਣ ਮੈਂ ਬੇਨਤੀ ਕਰਾਂ ਅੰਦਰੋਂ ਮਨ ਸੁੱਕਾ ਸੁੱਕਾ ਨਹੀਂ ਹੈ ਇੱਥੇ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੇਤਾ ਰੱਖੀਏ ਅਬ ਅੰਤਰ ਸੋਕਾ ਪੱਥਰ ਪਾਣੀ ਵਿਚ ਰੱਖ ਦਿੱਤਾ ਭਿੱਜਾ ਨਜ਼ਰ ਆਇਆ ਬਾਹਰ ਕੱਢਿਆ ਜ਼ਰਾ ਹਵਾ ਲੱਗੀ ਸੁੱਕੇ ਦਾ ਸੋਕਾ ਮਨਮੁਖ ਦਾ ਹਿਰਦਾ ਅੰਦਰ ਕਾਮ ਕ੍ਰੋਧ ਭਰੇ ਪਏ ਨੇ ਵਿਸ਼ੇ ਵਕਾਰ ਭਰੇ ਪਏ ਨੇ ਦੁਨੀਆਂ ਦੀਆਂ ਖੁਆਇਸ਼ਾਂ ਭਰੀਆਂ ਪਈਆਂ ਸੰਸਾਰ ਦੀ ਦੌੜ ਭਰੀ ਪਈ ਹੈ ਅੰਦਰ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਭੋਗਣ ਦੀ ਲਾਲਸਾ ਭਰੀ ਪਈ ਹੈ ਤੇ ਫਿਰ ਅੰਦਰਲਾ ਆਪਾ ਕਿਵੇਂ ਭਿਜੇਗਾ ਇਹਤੇ ਗੁਰੂ ਕੇ ਸ਼ਬਦ ਦੇ ਰਾਹੀਂ ਜਦੋਂ ਸੰਗਤ ਵਿਚ ਬੈਠ ਗਏ ਅੰਦਰੋਂ ਵੀ ਭਿੱਜ ਗਏ ਬਾਹਰੋਂ ਵੀ ਭਿੱਜ ਗਏ ਹੁਣ ਅੰਮ੍ਰਿਤ ਭਿੰਨੇ ਲੋਇਨਾ ਮਨ ਪ੍ਰੇਮ ਰਤਨਾ ਰਾਮ ਰਾਜੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨੈਣ ਸਜਲ ਰਹਿੰਦੇ ਸਨ ਭਿੱਜੇ ਰਹਿੰਦੇ ਸਨ ਤੇ ਕਹਿੰਦੇ ਨੇ ਜਦੋਂ ਮੇਰੇ ਪਰਮੇਸ਼ਵਰ ਜੀ ਨੇ ਮੈਨੂੰ ਆਪਣੀ ਕਸੌਟੀ ਤੇ ਪਰਖਿਆ ਨਾ ਤੇ ਜਿਵੇਂ ਸੌ ਵੱਲੀ ਦਾ ਸੋਨਾ ਸ਼ੁੱਧ ਨਿਕਲਦਾ ਹੈ ਕਿਵੇਂ ਮੇਰਾ ਆਪਣਾ ਆਪਾ ਪਰਮੇਸ਼ਵਰ ਦੀ ਨਜ਼ਰ ਵਿਚ ਕਹਿੰਦੇ ਨੇ ਸ਼ੁੱਧ ਨਿਕਲਿਆ ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ ਮੈਂ ਅਰਜ ਕਰਦੀ ਹਾਂ ਇਹ ਉਹ ਅਵਸਥਾ ਜਦੋਂ ਮਨ ਤੋਂ ਭਿੰਨਾ ਦੀ ਅਵਸਥਾ ਬਣ ਗਈ ਮਨ ਵੀ ਭਿੱਜ ਗਿਆ ਹੁਣ ਤਨ ਵੀ ਭਿੱਜ ਗਿਆ ਗੁਰੂ ਕੇ ਸ਼ਬਦ ਨਾਲ ਐਨ ਆਨੰਦਿਤ ਹੋ ਗਿਆ ਜਿੱਥੇ ਅੰਮ੍ਰਿਤ ਵੇਲਾ ਆਇਆ ਨਿਤਨੇਮ ਵਿਚ ਬੈਠ ਗਿਆ ਭਿੱਜਾ ਹੋਇਆ ਮੈਂ ਬੇਨਤੀ ਕਰਾਂ ਗਾਹੇ ਵਗਾਹੇ ਚੱਲਦੇ ਹੈ ਉਠਾਉਂਦਿਆਂ ਬਹਾਂਦਿਆਂ ਸਬੰਧਿਆਂ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਹੁਣ ਅੰਦਰਲਾ ਆਪਾ ਗੁਰ ਕਾ ਸ਼ਬਦ ਮਨ ਤਨ ਭਿੱਜਿਆ ਹੁਣ ਮਨ ਤਨ ਭਿੱਜਿਆ ਹੋਇਆ ਅੰਦਰੋਂ ਪ੍ਰੇਮ ਵਿਚ ਭਰਿਆ ਹੋਇਆ ਭਿੱਜੇ ਦੇ ਅਰਥ ਕੀ ਨੇ ਉਧਰ ਪਾਣੀ ਨਾਲ ਭਿੱਜਿਆ ਉਹ ਕੱਪੜਾ ਕਹਿ ਲਈਏ ਕੋਈ ਵਸਤੂ ਕਹਿ ਲਈਏ ਉਹ ਭਿੱਜੀ ਹੋਈ ਜਲ ਦੇ ਅਸਰ ਹੇਠ ਹੈ ਇਹ ਆਪਣਾ ਆਪਾ ਪਾਣੀ ਹੇਠ ਹੀ ਨਹੀਂ ਭਿੱਜਿਆ ਬਲਕਿ ਬਾਣੀ ਹੇਠ ਨਾਮ ਸਿਮਰਨ ਹੇਠ ਗੁਰ ਕੈ ਸ਼ਬਦ ਹੇਠ ਮਨ ਤਨ ਭਿੱਜ ਗਿਆ ਐ ਪਿਆਰ ਵਿਚ ਭਰ ਗਿਆ ਔਰ ਇਸ ਦੇ ਨਾਲ ਆਪ ਵਸੈ ਮਨ ਆਏ ਮਨ ਵਿਚ ਆਪ ਆ ਵਸਿਆ ਅੰਦਰ ਹਿਰਦੇ ਵਿਚ ਵਾਹਿਗੁਰੂ ਜੀ ਆਪ ਆ ਕੇ ਬੈਠ ਗਏ ਹਨ ਜੀ
ਨਾਨਕ ਨਦਰੀ ਪਾਈ ਐ ਆਪੇ ਲਏ ਮਿਲਾਏ
ਹੁਣ ਮਾਲਕ ਦੀ ਨਜ਼ਰ ਹੋ ਗਈ ਨਾਨਕ ਨਦਰੀ ਨਦਰ ਨਿਹਾਲ ਕਦੀ ਗੁਰੂ ਨਾਨਕ ਨਜ਼ਰ ਪਾਵਨ ਜਿਹੜੇ ਭਾਈ ਮਰਦਾਨਾ ਜੀ ਘਰ ਘਰ ਰਬਾਬ ਵਜਾ ਕੇ ਮੰਗਦੇ ਫਿਰਦੇ ਸਨ ਮੇਰੇ ਪਾਤਸ਼ਾਹ ਕਿਹਾ ਇਧਰ ਆ ਮੇਰੇ ਨਾਲ ਆ ਕਿਹੜੇ ਬੰਦਿਆਂ ਦੀ ਸਿਫਤ ਕਰਦਾ ਇਹਨਾਂ ਤੈਨੂੰ ਮੰਗਤਾ ਬਣਾਇਆ ਤੇ ਸਾਰੀ ਜ਼ਿੰਦਗੀ ਮੰਗਤਾ ਬਣਾਈ ਰੱਖਣਗੇ ਆ ਮੇਰੇ ਨਾਲ, ਮੈਂ ਤੈਨੂੰ ਵੱਡੇ ਦੀ ਸਿਫਤ ਕਰਨ ਦੀ ਜਾਂਚ ਸਿਖਾਵਾਂ, ਜਿਹੜਾ ਮੰਗਤਾ ਨਹੀਂ ਰਹਿਣ ਦਿੰਦਾ, ਜਿਹੜਾ ਦਾਤਾ ਬਣਾ ਦਿੰਦਾ ਹੈ। ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ, ਗੁਰੂ ਬਾਬਾ ਜੀ ਦੇ ਚਰਨ ਫੜਲੇ, ਚਰਨਾਂ ਵਿਚ ਢਹਿ ਪਿਆ, ਜ਼ਿੰਦਗੀ ਦੇ ਅੰਤਮ ਸਵਾਸ ਤੱਕ ਗੁਰੂ ਨਾਨਕ ਦੇ ਚਰਨਾਂ ਨਾਲ ਭਾਈ ਮਰਦਾਨਾ ਜੀ ਜੁੜੇ ਰਹੇ। ਜਿਸ ਦਿਨ ਅੰਤਮ ਸਮਾਂ ਵੀ ਆ ਗਿਆ ਸੀ ਨਾ, ਮੇਰੇ ਪਾਤਸ਼ਾਹ ਜੀ ਗੁਰੂ ਨਾਨਕ ਮਹਾਰਾਜ ਜੀ ਨੇ ਵੇਖਿਆ ਮਰਦਾਨਾ ਸਵਾਸ ਤਿਆਗ ਚੁੱਕਿਆ ਹੈ, ਮਰਦਾਨੇ ਦੀ ਰਬਾਬ ਵੀ ਇੱਕ ਪਾਸੇ ਪਈ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ, ਟੂਟੀ ਤੰਤਰ ਰਬਾਬ ਕੀ ਵਾਜਿਆ ਨਹੀਂ ਵਿਜੋਗ, ਰਬਾਬ ਦੀ ਤੰਦ ਟੁੱਟ ਗਈ। ਧਿਆਨ ਚ ਰੱਖਿਓ, ਰਬਾਬ ਦੀ ਤਾਰ ਜੁੜੀ ਹੋਈ, ਪਰ ਜਿਹੜਾ ਰਬਾਬੀ ਉਸ ਰਬਾਬ ਨਾਲ ਜੁੜ ਕੇ ਅੰਦਰ ਦੀ ਸੁਰਤ ਦੀ ਤਾਰ ਅੱਜ ਸ਼ਬਦ ਨਾਲ ਜੋੜਨ ਵਾਲਾ ਸੀ, ਉਹ ਸਵਾਸਾਂ ਦੀ ਤਾਰ ਟੁੱਟ ਗਈ ਹੈ ਅੱਜ। ਇਹ ਹਕੀਕਤ ਹੈ, ਗੁਰੂ ਨਾਨਕ ਦੀ ਨਜ਼ਰ ਹੋ ਜਾਵੇ ਜੀਵਨ ਭਰ ਕੇ ਪਰਲੋਕ ਤੱਕ ਵੀ ਉਹਨਾਂ ਨੂੰ ਨਿਹਾਲ ਕਰ ਦੇਣ, ਤੇ ਜਦੋਂ ਮਾਲਕ ਨਜ਼ਰ ਕਰ ਦਿੰਦੇ ਨੇ, ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ, ਤੇ ਮੇਰੇ ਸਾਹਿਬ ਕਹਿੰਦੇ ਨੇ ਆਪਣੇ ਨਾਲ ਆਪ ਮਿਲਾ ਲੈਂਦੇ ਨੇ, ਤੇ ਉਹਨਾਂ ਦੀ ਰਹਿਮਤ ਨਾਲ ਫਿਰ ਰੱਬ ਮਿਲਦਿਆਂ ਦੇਰ ਨਹੀਂ ਹੁੰਦੀ। ਨਾਨਕ ਨਦਰੀ ਪਾਈ ਹੈ, ਆਪੇ ਲਏ ਮਿਲਾਏ ਉਹ ਆਪ ਆਪਣੇ ਨਾਲ ਮਿਲਾ ਲੈਂਦੇ ਹਨ ਜੀ।
ਪੌੜੀ ਆਪੇ ਵੇਦ ਪੁਰਾਨ ਸਭ ਸਾਸਤ, ਆਪ ਕਥਾ ਆਪ ਭੀਜੈ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ, ਪੌੜੀ ਦੇ ਰਾਹੀਂ ਚਾਰ ਵੇਦ, 18 ਪੁਰਾਣ ਤੇ 6 ਸ਼ਾਸਤਰ ਨੇ। ਐ ਮੇਰੇ ਸਾਹਿਬ ਮਾਲਕ ਜੀਓ, ਵੇਦ ਵੀ ਆਪ ਬਣੇ ਹੋ, ਪੁਰਾਣ ਵੀ ਆਪ ਹੋ, ਤੇ 6 ਸ਼ਾਸਤਰ ਵੀ ਆਪ ਹੋ, ਆਪ ਕਥਨ ਵਾਲੇ ਵੀ ਆਪ ਹੋ, ਤੇ ਆਪ ਜੀ ਦੇ ਬੋਲਾਂ ਨੂੰ ਸੁਣ ਕੇ ਜਦੋਂ ਕਿਸੇ ਦਾ ਆਪਾ ਭਿੱਜ ਜਾਂਦਾ, ਉਸ ਅੰਦਰ ਵੀ ਆਪ ਹੀ ਬੈਠੇ ਹੋ। ਇਸ ਨੂੰ ਕਹਿੰਦੇ ਨੇ ਹੁਣ ਦਵੈਤ ਨਹੀਂ, ਹੁਣ ਦੂਸਰਾ ਨਹੀਂ, ਇੱਕ ਵੀ ਗੱਲ ਕੀਤੀ ਨੇ ਉਹ ਇੱਕ ਇਤਨਾ ਵਿਆਪਕ ਹੈ, ਇਤਨਾ ਪਰਿਪੂਰਨ ਹੈ ਕਿ ਕਿੱਥੇ ਆਖੀਏ ਉਹ ਆਪ ਰੱਬ ਨਹੀਂ ਹੈ। ਵੇਦਾਂ ਵਿੱਚ ਵੀ ਆਪ ਹੈ, ਪੁਰਾਣਾਂ ਵਿੱਚ ਵੀ ਆਪ ਹੈ, ਸ਼ਾਸਤਰਾਂ ਵਿੱਚ ਵੀ ਆਪ ਹੈ, ਆਪ ਕਥਾ ਆਪ ਸੁਣਨਾ ਹਾਰ। ਕਿਸੇ ਅੰਦਰ ਬੈਠ ਕੇ ਕਥਨ ਦੀ ਸਮਰੱਥ, ਬੋਲਣ ਦੀ ਰੂਪ ਰੇਖਾ ਤਿਆਰ ਕਰ ਦਿੰਦਾ, ਕਿਸੇ ਅੰਦਰ ਬੈਠ ਕੇ ਉਹ ਸੁਣਨ ਦੀ ਅਵਸਥਾ ਵਿੱਚ ਸਰੋਤ ਬਣ ਕੇ ਭਿੱਜ ਜਾਂਦਾ, ਉਹ ਭਿੱਜਣ ਵਾਲਾ ਵੀ ਆਪ ਹੈ ਤੇ ਕਥਨ ਕਰਨ ਵਾਲਾ ਵੀ ਵਾਹਿਗੁਰੂ ਆਪ ਹੀ ਹੈ ਜੀ।
ਆਪੇ ਹੀ ਬਹਿ ਪੂਜੇ ਕਰਤਾ, ਆਪ ਪਰ ਪੰਚ ਕਰੀਜੈ।
ਆਪੇ ਹੀ ਬਹਿ ਪੂਜੇ ਕਰਤਾ, ਇੱਕ ਥਾਂ ਤੇ ਬੈਠ ਕੇ ਆਪ ਪੂਜਾ ਕਰਨ ਵਾਲਾ ਵੀ ਆਪ ਹੈ। ਮੈਂ ਬੇਨਤੀ ਕਰਾਂਗਾ, ਕਿਉਂਕਿ ਸਵਾਮੀ ਰਾਮਾਨੰਦ ਜੀ ਪਹਿਲੀ ਅਵਸਥਾ ਵਿੱਚ ਬਾਹਰ ਧਰਮ ਦੀ ਦੁਨੀਆ ਵੱਲ ਜਾਂਦੇ ਸਨ, ਜਿਸ ਦਿਨ ਗੁਰੂ ਦਾ ਮਿਲਣ ਹੋ ਗਿਆ, ਉਸ ਦਿਨ ਜ਼ਿੰਦਗੀ ਦਾ ਢਾਂਚਾ ਬਦਲਿਆ। ਇੱਕੋ ਹੀ ਸ਼ਬਦ ਉਨ੍ਹਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤਾ। ਹੁਣ ਕੀ ਕਹਿੰਦੇ ਨੇ, ਕੱਤ ਜਾਈਏ ਦੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭੋ ਪੰਗ, ਏਕ ਦਿਵਸ ਮਨ ਭਈ ਉਮੰਗ, ਘਾਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਮੈਂ ਪੂਜਾ ਕਰਨ ਅੰਦਰ ਦੀ ਸੁਰਤ ਨਾਲ ਚੱਲੀ ਤੇ ਗੁਰੂ ਆਖਿਆ ਕਿੱਧਰ ਚੱਲੇ ਹੈ, ਮੈਂ ਕਿਹਾ ਪੂਜਾ ਕਰਨ, ਕਹਿਣ ਲੱਗੇ ਅੱਧ ਹੋ ਗਈ ਏ, ਉਸ ਬ੍ਰਹਮ ਨੂੰ ਵੇਖ, ਕਿਸੇ ਥਾਂ ਤੇ ਜਾ ਕੇ ਸਮੱਗਰੀ ਲੈ ਕੇ ਪੂਜਾ ਕਰੇਗਾ, ਇਹ ਧਿਆਨ ਮਾਰੇਗਾ ਵੀ ਸਮੱਗਰੀ ਵਿਚ ਵੀ ਆਪ ਪੂਜਾ ਵਿਚ ਵੀ ਆਪ ਤੇ ਜਿਹੜਾ ਪੂਜਾ ਕਰਨ ਵਾਲਾ ਹੈ ਉਸ ਵਿਚ ਵੀ ਤੇ ਆਪ ਹੀ ਬੈਠਾ ਹੈ ਨਾ। ਇੱਕ ਰਾਜੇ ਨੂੰ ਇੱਕ ਮਹਾਂਪੁਰਖ ਕਥਾ ਸੁਣਾ ਕਰਦੇ ਸਨ ਵੀ ਸਭ ਆਪ ਹੀ ਆਪ ਹੈ, ਆਪ ਹੀ ਆਪ ਹੈ। ਰਾਜੇ ਨੇ ਬੜੀ ਵਾਰੀ ਆਖਿਆ ਵੀ ਮੇਰੀ ਸਮਝ ਵਿਚ ਇਹ ਗੱਲ ਨਹੀਂ ਆਉਂਦੀ, ਇਹ ਹੋਰ ਇਹ ਹੋਰ ਇਹ ਤੁਸੀਂ ਕਿਵੇਂ ਕਹਿੰਦੇ ਹੋ। ਤੇ ਮਹਾਂਪੁਰਖਾਂ ਨੇ ਕਹਿ ਦਿੱਤਾ ਵੀ ਰਾਜਨ ਅਜੇ ਥੋੜਾ ਦੂਰ ਬੈਠੇ, ਜਿਸ ਦਿਨ ਰਹਿਮਤ ਹੋ ਜਾਏਗੀ ਅਨੁਭਵ ਵਿਚ ਆ ਜਾਏਗਾ ਤੈਨੂੰ ਜਾਪੇਗਾ ਸਭ ਆਪ ਹੀ ਆਪ। ਰਾਜਾ ਨੇ ਸੋਚਿਆ ਵੀ ਜਰਾ ਇਹਨਾਂ ਮਹਾਤਮਾ ਦੀ ਅਵਸਥਾ ਤੇ ਵੇਖੀਏ। ਬੜਾ ਇਕ ਹਾਥੀ ਮਸਤ ਸੀ, ਮਹਾਵਤ ਨੂੰ ਹਾਥੀ ਚਲਾਉਣ ਵਾਲੇ ਨੂੰ ਆਖਿਆ ਜਦੋਂ ਅੱਜ ਮਹਾਤਮਾ ਸਭਾ ਵਿਚ ਆਉਣ ਨਾ ਕਥਾ ਕਰਨ ਲਈ ਤੂੰ ਹਾਥੀ ਛੱਡ ਦੇ ਪਰ ਕੰਟਰੋਲ ਵਿਚ ਰੱਖੀ, ਓਵਰ ਕੰਟਰੋਲ ਨਾ ਹੋ ਜਾਏ ਵੀ ਮਹਾਤਮਾ ਦਾ ਨੁਕਸਾਨ ਹੋ ਜਾਏ ਪਰ ਜਰਾ ਡਰਾਉਣਾ ਉਨ੍ਹਾਂ ਨੂੰ। ਲਓ ਮਸਤ ਹਾਥੀ ਸੀ, ਜਦੋਂ ਮਹਾਤਮਾ ਆਏ ਉਹ ਹਾਥੀ ਚੰਗੇ ਆੜਦਾ ਇੰਝ ਲੱਗੇ ਵੀ ਹੁਣ ਵੀ ਸੁੰਡ ਨਾਲ ਚੁੱਕ ਕੇ ਸੁੱਟਿਆ, ਹੁਣ ਵੀ ਸੁੱਟਿਆ। ਮਹਾਤਮਾ ਦੇ ਮਗਰ ਦੌੜਿਆ, ਮਹਾਤਮਾ ਅੱਗੇ ਅੱਗੇ ਦੌੜੇ, ਹੁਣ ਵੇਖਿਆ ਵੀ ਕੋਈ ਥਾਂ ਹੀ ਜੇ ਇਸ ਹਾਥੀ ਤੋਂ ਬਚਣਾ ਰਾਜੇ ਦੇ ਸਿੰਘਾਸਨ ਤੇ ਜਾ ਚੜੇ। ਮਹਾਤਮਾ ਨੇ ਹਾਥੀ ਪਕੜਿਆ, ਰਾਜਾ ਖੇਡ ਖੜਾ ਕੇ ਹੱਸਿਆ ਤੇ ਪਤਾ ਕੀ ਕਹਿੰਦਾ ਹੈ ਮਹਾਂਪੁਰਖੋ ਜਰਾ ਦੱਸੋ ਨਾ, ਰੋਜ਼ ਕਹਿੰਦਾ ਸੋ ਸਭ ਆਪ ਹੀ ਆਪ ਹੈ, ਇਹ ਦੱਸੋ ਹਾਥੀ ਵਿਚ ਆਪ ਨਹੀਂ ਸੀ? ਉਹ ਬ੍ਰਹਮ ਉਹ ਪਰਮੇਸ਼ਵਰ ਵਾਹਿਗੁਰੂ ਤੁਹਾਡੇ ਵਿਚ ਵੀ, ਉਹ ਹਾਥੀ ਵਿਚ ਵੀ, ਤੇ ਫਿਰ ਦੌੜੇ ਕਿਉਂ? ਤੇ ਮਹਾਂਪੁਰਖ ਕਹਿਣ ਲੱਗੇ ਦੌੜਨ ਵਾਲਾ ਵੀ ਆਪ ਹੀ ਸੀਗਾ। ਧਿਆਨ ਚ ਰੱਖ ਲਿਓ, ਹਾਥੀ ਵਿਚ ਵੀ ਆਪ, ਦੌੜਨ ਵਾਲਾ ਵੀ ਆਪ, ਤੇਰੀ ਨਜ਼ਰ ਵਿਚ ਨਜ਼ਰ ਆਇਆ ਹੋਵੇਗਾ ਮੈਂ ਦੌੜਿਆ ਨਹੀਂ, ਦੌੜਾਉਣ ਵਾਲਾ ਵੀ ਆਪ, ਡਰਾਉਣ ਵਾਲਾ ਵੀ ਆਪ। ਇਹ ਹਕੀਕਤ ਹੈ, ਉਸ ਅਵਸਥਾ ਵਿਚ ਪੁੱਜਿਆ ਫਿਰ ਉਹ ਜਾਣਦਾ ਹੈ ਵੀ ਪੂਜਾ ਕਰਨ ਵਾਲਾ ਵੀ ਆਪ ਹੈ। ਹਰ ਥਾਂ ਤੇ ਨਿਰੰਕਾਰ ਆਪੇ ਹੀ, ਵਹਿ ਪੂਜਿਆ ਕਰਤਾ ਆਪ ਪਰਪੰਚ ਕਰੀਜੈ। ਇਹ ਜਿਤਨਾ ਪਰਪੰਚ ਸੰਸਾਰ ਬਣਿਆ ਤੇ ਬਣਾਇਆ ਇਸ ਵਿਚ ਵੀ ਆਪ ਹੈ। ਇਕ ਥਾਂ ਤੇ ਉਸ ਦੀ ਪੂਜਾ ਕੀਤੀ ਜਾ ਰਹੀ ਉਹ ਪੂਜਾ ਵਿਚ ਵੀ ਆਪ ਹੈ। ਪੂਜਾ ਪੂਜਕ ਪੂਜ ਰੂਪ ਸਭ ਆਪ ਧਾਰੇ, ਇਹ ਤਮਾਮ ਸੰਸਾਰ ਵਿਚ ਉਹ ਆਪ ਹੀ ਕਰਤਾ ਪਸਰਿਆ ਹੈ ਜੀ।
ਆਪ ਪਰਵਿਰਤ ਆਪ ਨਿਰਵਿਰਤੀ ਆਪੀ ਅਕਥ ਕਥੀਜੈ।
ਇਕ ਹੈ ਪ੍ਰਵਿਰਤੀ, ਜਿੱਥੇ ਅਗਾਂਹ ਤੋਂ ਅਗਾਂਹ ਅਗਾਂਹ ਤੋਂ ਅਗਾਂਹ ਸੰਸਾਰ ਵਿਚ ਲੋਕ ਫਸਦੇ ਗਏ, ਪਰਿਵਾਰ ਵਿਚ ਪ੍ਰਵਿਰਤ ਹੋ ਗਏ, ਧੰਗ ਵਿਚ, ਕਾਰੋਬਾਰੀ ਖੇਤਰ ਵਿਚ, ਇਹ ਸਾਜੋ ਸਮਾਨ ਵਿਚ, ਰਾਜ ਪਦਵੀਆਂ ਵਿਚ ਪ੍ਰਵਿਰਤ ਹੋ ਗਏ। ਇਕ ਉਹ ਸਨ ਜਿਨ੍ਹਾਂ ਨੇ ਨਿਰਵਿਰਤੀ ਮਾਰਗ ਅਪਣਾਇਆ ਤੇ ਦੁਨੀਆਂ ਸਾਰੀ ਛੱਡ ਕੇ ਨਿਰਵਿਰਤੀ ਵੱਲ ਚਲੇ ਗਏ ਵੀ ਛੱਡ ਦਿਓ ਸਭ ਕੁਛ, ਮੇਰੇ ਪਾਤਸ਼ਾਹ ਕਹਿੰਦੇ ਨੇ ਪ੍ਰਵਿਰਤੀ ਵਿਚ ਵੀ ਆਪ ਹੈ ਤੇ ਨਿਰਵਿਰਤੀ ਵਿਚ ਵੀ ਉਹ ਕਰਤਾ ਆਪ ਹੀ ਆਪ ਵਸਿਆ ਹੈ। ਆਪੇ ਅਕਥ ਕਥੀਜੈ, ਉਹ ਅਕਥ ਵੀ ਆਪ ਹੈ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਉਹ ਅਕਥ ਵੀ ਹੈ ਤੇ ਅਕਥ ਨੂੰ ਜੋ ਕਥਿਆ ਜਾ ਰਿਹਾ ਵੀ ਉਹ ਅਕਥ ਹੈ। ਕਹਿਣ ਲੱਗੇ ਇਹ ਵੀ ਉਹ ਕਰਤਾ ਆਪ ਹੀ ਹੈ ਜੀ।
ਆਪੇ ਪੁੰਨ ਸਭ ਆਪ ਕਰਾਏ, ਆਪੇ ਅਲਿਪਤ ਵਰ ਤੀਜੈ।
ਪੁੰਨ ਵੀ ਆਪ ਤੇ ਜਿਨ੍ਹਾਂ ਦੇ ਕੋਲੋਂ ਪੁੰਨ ਕਰਾ ਰਿਹਾ ਨਾ ਉਨ੍ਹਾਂ ਵਿਚ ਵੀ ਕਰਤਾ ਆਪ ਹੀ ਆਪ ਵਸਿਆ। ਇਸ ਕਰਕੇ ਸਾਹਿਬ ਫਰਮਾਨ ਕਰਦੇ ਨੇ ਕਿ ਜਿੱਥੇ ਉਹ ਕਰਤਾ ਆਪ ਸੰਸਾਰ ਵਿਚ ਪ੍ਰਵਿਰਤ ਹੋਇਆ ਉਥੇ ਅਲਿਪਤ ਵੀ ਆਪ ਹੈ। ਆਪ ਅਲਿਪਤ ਵਰਤੀਜੈ, ਇਹ ਗੱਲ ਧਿਆਨ ਚ ਰੱਖਿਓ, ਸਾਰੇ ਸੰਸਾਰ ਵਿਚ ਆਪ ਹੈ ਪਰ ਸਭ ਵਿਚ ਆਪ ਰਹਿੰਦਿਆਂ ਹੋਇਆਂ ਆਪ ਅਲਿਪਤ ਹੋ ਕੇ ਵਰਤ ਰਿਹਾ ਹੈ। ਜਿਵੇਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ, ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ। ਇਹ ਦੋ ਗੁਣ ਨੇ ਉਸਦੇ ਵੀ ਨਿਵਾਸ ਵੀ ਸਭ ਵਿਚ ਰੱਖਦਾ ਤੇ ਜਿਸ ਵਿਚ ਰਹਿੰਦਾ ਉਹ ਉਹੋ ਜਿਹਾ ਨਹੀਂ, ਉਹ ਸੂਰ ਵਿਚ ਰਹਿੰਦਾ, ਕੁੱਤੇ ਵਿਚ ਰਹਿੰਦਾ, ਬਿੱਲੀ ਵਿਚ ਰਹਿੰਦਾ, ਉਹ ਪੱਥਰ ਵਿਚ ਰਹਿੰਦਾ, ਪਹਾੜ ਵਿਚ ਰਹਿੰਦਾ, ਜਿਸ ਵਿਚ ਰਹਿੰਦਾ ਉਹੋ ਜਿਹਾ ਨਹੀਂ, ਉਹ ਬੱਚੇ ਵਿਚ ਰਹਿੰਦਾ ਬੱਚਾ ਨਹੀਂ, ਉਹ ਜਵਾਨ ਵਿਚ ਰਹਿੰਦਾ ਜਵਾਨ ਨਹੀਂ, ਉਹ ਬੁੱਢੇ ਵਿਚ ਰਹਿੰਦਾ ਬੁੱਢਾ ਨਹੀਂ, ਉਹ ਜੜ ਵਿਚ ਰਹਿੰਦਾ ਉਹ ਜੜ ਨਹੀਂ, ਉਹ ਚੱਲਦੇ ਫਿਰਦੇ ਦੌੜਦਿਆਂ ਵਿਚ ਰਹਿੰਦਾ ਪਰ ਚੱਲਦਾ ਫਿਰਦਾ ਦੌੜਦਾ ਨਹੀਂ, ਆਪ ਅਲਿਪਤ ਹੈ। ਸੂਰਜ ਜੋ ਪੱਸਰੀ ਸੂਰਜ ਕਿਰਨ ਜੋਤ ਤੇ ਉਹ ਘੱਟ ਘੱਟ ਰਮਈਆ ਪੋਤ ਪੋਤ, ਉਹ ਵੱਡੇ ਤਲਾਬ ਵਿਚ ਸੂਰਜ ਵੱਡਾ ਨਜ਼ਰ ਆਉਂਦਾ, ਛੋਟੇ ਜੇ ਮਟਕੇ ਵਿਚ ਨਿੱਕਾ ਜਿਹਾ ਸੂਰਜ ਨਜ਼ਰ ਆਉਂਦਾ, ਉਹ ਭਾਵੇਂ ਵੱਡੇ ਘੜੇ ਵਿਚ ਨਜ਼ਰ ਆਏ, ਉਹ ਚਾਹੇ ਵੱਡੇ ਤਲਾਬ ਵਿਚ ਨਜ਼ਰ ਆਏ, ਉਹ ਚਾਹੇ ਮੈਂ ਬੇਨਤੀ ਕਰਾਂ ਸ਼ੀਸ਼ੇ ਵਿਚ ਨਜ਼ਰ ਆਏ, ਉਹ ਸਭ ਵਿਚ ਨਜ਼ਰ ਆਉਂਦਾ, ਉਸ ਦਾ ਪ੍ਰਤੀਬਿੰਬ ਹੈ। ਕਰਤਾ ਪੁਰਖ ਵੀ ਸਭ ਵਿਚ ਰਹਿੰਦਾ ਪਰ ਸਭ ਤੋਂ ਨਿਰਲੇਪ ਹੈ, ਅਲਿਪਤ ਹੈ। ਮੈਂ ਬੇਨਤੀ ਕਰਾਂ ਗਰੀਬ ਵਿਚ ਰਹਿੰਦਾ, ਉਹ ਗਰੀਬ ਨਹੀਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਇਕ ਪਾਵਨ ਫੁਰਮਾਨ, ਮੇਰੇ ਪਾਤਸ਼ਾਹ ਕਹਿੰਦੇ ਨੇ ਆਓ ਜਰਾ ਉਸ ਰੱਬ ਵੱਲ ਝਾਤ ਮਾਰ ਕੇ ਦੇਖੀਏ, ਉਹ ਪਰਮੇਸ਼ਵਰ ਕਿਵੇਂ ਥਾਂ ਥਾਂ ਤੇ ਰਹਿੰਦਿਆਂ ਹੋਇਆਂ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਉਸ ਦੂਖ ਨਹੀਂ ਜਮ ਜਾਲਾ, ਨਾ ਉਹ ਬਿਨਸੈ ਨਾ ਉਹ ਜਾਏ, ਆਪ ਜੁਗਾਦੀ ਰਿਹਾ ਸਮਾਏ, ਨਾ ਉਸ ਉਸ਼ਨ ਨਹੀਂ ਇਸ ਸੀਤ। ਅਸੀਂ ਕਹਿੰਦੇ ਬੜੀ ਗਰਮੀ ਲੱਗਦੀ ਹੈ ਤੇ ਰੱਬ ਅੰਦਰ, ਫਿਰ ਕੀ ਕਹਿੰਦੇ ਨੇ ਬੜੀ ਠੰਡ ਲੱਗਦੀ। ਮੇਰੇ ਸਾਹਿਬ ਕਹਿੰਦੇ ਨੇ ਗਰਮੀ ਸਰਦੀ ਤਨ ਨੂੰ ਲੱਗਦੀ, ਮਨ ਅਹਿਸਾਸ ਕਰਦਾ ਪਿੱਛੇ ਦੇਣ ਵਾਲੀ ਜੋਤ ਸ਼ਕਤੀ, ਉਸ ਨੂੰ ਨਾ ਠੰਡ ਲੱਗਦੀ ਨਾ ਉਸ ਨੂੰ ਗਰਮੀ ਲੱਗਦੀ, ਨਾ ਉਹ ਬੁੱਢਾ ਨਾ ਉਹ ਬਾਲਾ। ਇਸ ਢੰਗ ਨਾਲ ਆਪ ਅਨਿਪਤ ਵਰਤੀ ਜੈ ਤੇ ਜਿਸ ਦੇ ਰੱਬ ਨਾਲ ਜੁੜ ਕੇ ਤੇ ਅਸੀਂ ਵੀ ਨਿਰਲੇਪ ਹੋਣ ਦੀ ਜਾਚ ਸਿੱਖ ਲਾਂਗੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਲੈ ਸਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ, ਉਹ ਵਾਹਿਗੁਰੂ ਹਰ ਥਾਂ ਤੇ ਅਲਿਪਤ ਹੈ ਜੀ।
ਆਪੇ ਸੁਖ ਦੁਖ ਦੇਵੈ ਕਰਤਾ, ਆਪੇ ਬਖਸ਼ ਕਰੀ ਜੈ।
ਸੁਖ ਵੀ ਆਪ ਦੇਣ ਵਾਲਾ ਤੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣੇ ਚਰਨਾਂ ਨਾਲ ਜੋੜਨ ਵਾਲਾ ਵੀ ਵਾਹਿਗੁਰੂ ਆਪ ਹੈ। ਅਰਦਾਸ ਕਰਨੀ ਮਾਲਕ ਸੁਖ ਦੁੱਖ ਦੇਣ ਵਾਲੇ ਤੇ ਆਪ ਹੋ, ਸੁਖ ਤੇ ਦੁੱਖ ਨਾਲ ਨਾ ਜੁੜਿਓ, ਸੁਖ ਦੁੱਖ ਦੇਣ ਵਾਲੇ ਨਾਲ ਜੁੜ ਜਾਇਓ। ਇਹ ਅੱਜ ਦੇ ਪਾਵਨ ਹੁਕਮ ਦੀ ਵਿਚਾਰ, ਆਓ ਕੁਝ ਕੁ ਮਿੰਟ ਲੜੀਵਾਰ ਚੱਲ ਰਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧ ਗੋਸ਼ ਦੇ ਪਾਵਨ ਬੋਲ ਸ਼ਰਵਨ ਕਰੀਏ ਜੀ।
ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰ।
ਸਿੱਧ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੁਆਮੀ ਜੀ ਕਰਕੇ ਕਹਿੰਦੇ ਸਨ, ਸੁਆਮੀ ਜੀ ਸਾਡੀ ਅਰਦਾਸ ਸੁਣੋ ਨਾ। ਵੇਖੋ ਕਿਤਨੀ ਨਿਮਰਤਾ ਨਾਲ ਬੇਨਤੀ ਕਰਦੇ ਨੇ, ਪੁੱਛੋ ਸਾਚ ਵਿਚਾਰੋ, ਮੈਂ ਸੱਚ ਦੀ ਵਿਚਾਰ ਆਪ ਜੀ ਕੋਲੋਂ ਪੁੱਛਣ ਲੱਗਾ ਹਾਂ, ਸੁਆਮੀ ਜੀ ਮੇਰੀ ਅਰਦਾਸ ਸੁਣੋ ਨਾ।
ਰੋਸ ਨਾ ਕੀ ਜੈ ਉੱਤਰ ਦੀ ਜੈ, ਕਿਉਂ ਪਾਈਏ ਗੁਰਦੁਆਰੋ।
ਗੁੱਸਾ ਨਾ ਕਰਿਓ, ਕੀ ਕਹਿੰਦੇ ਨੇ, ਰੋਸ ਨਾ ਕੀ ਜੈ ਉੱਤਰ ਦੀ ਜੈ, ਇਹ ਨਾ ਸਮਝਿਓ ਵੀ ਅਸੀਂ ਤੁਹਾਨੂੰ ਪਰਖਣ ਲਈ ਪਏ ਪੁੱਛਦੇ ਆ, ਤੁਹਾਡਾ ਗਿਆਨ ਦੇਖਣ ਲਈ ਪਏ ਪੁੱਛਦੇ ਆ। ਨਹੀਂ, ਮੈਂ ਸੱਚ ਦੇ ਵਿਚਾਰ ਪੁੱਛਦਾ ਵੀ ਗੁੱਸਾ ਨਾ ਕਰਨਾ, ਉੱਤਰ ਦਿਓ ਵੀ ਕਿਸ ਤਰ੍ਹਾਂ ਗੁਰੂ ਦੇ ਦਰ ਤੱਕ ਪੁੱਜਿਆ ਜਾਂਦਾ ਤੇ ਗੁਰੂ ਦੇ ਦਰ ਤੋਂ ਅੱਗੇ ਲੰਘ ਕੇ ਸੱਚ ਤੱਕ ਪੁੱਜਿਆ ਜਾਂਦਾ, ਆਪ ਜੀ ਕਿਰਪਾ ਕਰਕੇ ਦੱਸੋ ਨਾ।
ਇਹੋ ਮਨ ਚੱਲ ਤੋਂ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ।
ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਜਵਾਬ ਦਿੰਦੇ ਨੇ, ਇਹ ਮਨ ਚੱਲਦਾ ਰਹਿੰਦਾ, ਦੌੜਦਾ ਰਹਿੰਦਾ, ਕਦੀ ਕਿੱਧਰ ਚਲਾ ਗਿਆ ਕਦੀ ਕਿੱਧਰ ਚਲਾ ਗਿਆ। ਜਿਸ ਦਿਨ ਚੱਲਦਾ ਹੋਇਆ ਮਨ ਸੱਚ ਦੇ ਘਰ ਵਿਚ ਬਹਿ ਜਾਂਦਾ ਹੈ ਤੇ ਸਾਹਿਬ ਕਹਿੰਦੇ ਨੇ ਫਿਰ ਉਸ ਸਮੇਂ ਨਾਮ ਦਾ ਆਧਾਰ ਆਸਰਾ ਮਿਲ ਜਾਂਦਾ। ਇਹ ਗੱਲ ਧਿਆਨ ਚ ਰੱਖਿਓ, ਦੁਨੀਆਂ ਦੇ ਆਸਰੇ ਮਨ ਦੌੜਦਾ ਰਹਿੰਦਾ, ਨਾਮ ਦਾ ਆਸਰਾ ਮਿਲ ਜਾਏ ਤੇ ਮਨ ਟਿਕ ਜਾਂਦਾ। ਅੱਜ ਜਿਹੜੇ ਮਨ ਟਿਕਣ ਵਾਸਤੇ ਸਵਾਲ ਕਰਦੇ ਨੇ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜਵਾਬ ਜ਼ਰੂਰ ਪੱਲੇ ਬੰਨਿਓ, ਵਾਹਿਗੁਰੂ 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 ਵਾਹਿਗੁਰੂ, ਬੋਲਦਿਆਂ ਬੋਲਦਿਆਂ ਇਸ ਨਾਮ ਨੂੰ ਅੰਦਰ ਆਧਾਰ ਬਣਾ ਲੈਣਾ, ਆਸ਼ਰਾ ਬਣਾ ਲੈਣਾ। ਜਿਵੇਂ ਜਿਵੇਂ ਰਸਨਾ ਬੋਲਦੀ ਜਾਏ, ਮਨ ਟਿਕ ਕੇ ਉਸ ਨੂੰ ਅੰਦਰੋਂ ਰਸ ਪੁੰਚਦਾ ਜਾਏ, ਤੇ ਸਾਹਿਬ ਕਹਿੰਦੇ ਨੇ ਚੱਲਦਾ ਹੋਇਆ ਮਨ ਟਿਕ ਜਾਏਗਾ ਤੇ ਨਾਮ ਦਾ ਉਸ ਨੂੰ ਆਸਰਾ ਮਿਲ ਜਾਏਗਾ ਜੀ।
ਆਪੇ ਮੇਲ ਮਿਲਾਈ ਕਰਤਾ ਲਾਗੇ ਸਾਚ ਪਿਆਰੋ।
ਫਿਰ ਮਾਲਕ ਰਹਿਮਤ ਕਰਨਗੇ, ਜੋ ਹੁਕਮਨਾਮੇ ਚ ਵਿਚਾਰ ਆਈ ਸੀ ਨਾ, ਸਾਹਿਬ ਜੀ ਨੇ ਲੜੀ ਵਾਰ ਵਿਚਾਰ ਚ ਵੀ ਉਹੀ ਫਰਮਾ ਦਿੱਤਾ ਵੀ ਫਿਰ ਕਰਤਾ ਆਪ ਆਪਣੇ ਨਾਲ ਮਿਲਾਵੇਗਾ। ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ। ਦੁਨੀਆਂ ਵਿਚ ਰਿਹੋ, ਨਫ਼ਰਤ ਕਿਸੇ ਨਾਲ ਨਾ ਕਰਿਓ, ਪਰ ਅੰਦਰੋਂ ਧਰ ਕੇ ਪਿਆਰ ਵਾਹਿਗੁਰੂ ਜੀ ਨਾਲ ਪਾ ਲਿਓ। ਜਿਸ ਦਿਨ ਨਾਮ ਨਾਲ ਪਿਆਰ ਪੈ ਗਿਆ, ਸੱਚ ਨਾਲ ਪਿਆਰ ਪੈ ਗਿਆ, ਉਸ ਦਿਨ ਜ਼ਿੰਦਗੀ ਦਾ ਆਧਾਰ ਮਿਲ ਗਿਆ। ਔਰ ਇਹ ਗੱਲ ਸੱਚ ਹੈ ਕਿ ਜੇ ਆਸ਼ਰਾ ਮਿਲ ਜਾਏ, ਆਧਾਰ ਮਿਲ ਜਾਏ, ਜਿਵੇਂ ਭੁੱਖੇ ਨੂੰ ਰੋਟੀ ਦਾ ਆਧਾਰ ਮਿਲ ਗਿਆ ਉਹ ਰੱਜ ਜਾਂਦਾ, ਭੁੱਖੇ ਮਨ ਨੂੰ ਨਾਮ ਦਾ ਆਧਾਰ ਮਿਲ ਗਿਆ ਮਨ ਵੀ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਸਹਿਬ ਰਹਿਮਤ ਕਰਨ, ਇਸ ਤਰ੍ਹਾਂ ਮਨ ਟਿਕ ਜਾਏ, ਨਾਮ ਦਾ ਆਸਰਾ ਲਈਏ, ਸੱਚ ਨਾਲ ਪਿਆਰ ਪੈ ਜਾਏ, ਗੁਰੂ ਦਰ ਆਈਏ, ਗੁਰੂ ਦਰ ਤੇ ਗੁਰੂ ਕਾ ਸ਼ਬਦ ਸੁਰਤ ਵਿਚ ਵਸਾਈਏ, ਲੋਕ ਪ੍ਰਲੋਕ ਸੁਹੇਲੇ ਹੋਵਨ ਜੀ। ਇਨ੍ਹਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਕੋਟਾਨ ਕੋਟ ਧੰਨਵਾਦ ਜਿਨ੍ਹਾਂ ਦੀ ਬਰਕਤ ਨਾਲ ਸਾਨੂੰ ਸਤ ਸੰਗਤ ਨਸੀਬ ਹੋਈ। ਨਾਲ ਹੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਭਾਈ ਸਾਹਿਬ ਜੀ ਨੇ ਗੁਰੂ ਕਾ ਸ਼ਬਦ ਸ਼ਰਵਣ ਕਰਵਾਇਆ, ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਆਈਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਜੀ ਆਇਆ ਕਹਿੰਦੇ ਹਾਂ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਗੁਰੂ ਕੇ ਸ਼ਬਦ ਦੇ ਅਖੀਰਲੇ ਬੋਲ ਸ਼ਰਵਣ ਕਰਕੇ ਉਪਰੰਤ ਫਤਿਹ ਨਾਲ ਸਾਂਝ ਪਾਵੀਏ ਜੀ।
ਇਹੋ ਮਨ ਚੱਲ ਤੋ ਸੱਚ ਘਰ ਬੈਸੈ ਨਾਨਕ ਨਾਮ